There was a couple who decided to clean out their loft one day. As they did, they came across a ticket which was from a local shoe repair shop. They saw a ticket which was from a local shoe repair shop. This is a true story, by the way. And they discovered that this ticket was 11 years old. So they had given these shoes to repair 11 years ago. And they forgot all about it. The husband said to his wife, "Do you think they've repaired the shoes?
Or
do you think the shoes are still at the shop?" The wife said, "I doubt it very much. They probably have repaired them, but because nobody came to collect them, they probably got rid of them." So just out of interest, they decided to go to the shop to see if the shoes were still there. They decided to say nothing about the ticket that they had. So they gave it to the shop assistant. And he took it and he went round the back and he was there for a while looking, searching. And he came back and he said, "Here you are, I found your shoes." The couple were amazed after 11 years. I mean, I don't know about you, but you know, you'd think they'd thrown them away. And then the shop assistant, "If you come back next Thursday, we'll get them repaired for you and you can pick them up." Now, I'm not sure I would take anything to a shop that takes 11 years to repair your shoes. But this evening, I want to talk to you about shoes. Now, it may seem a little odd to talk about shoes in a church. But a while ago, some time ago actually, we started looking at the armor of God, and it's been a while now since I've come back to this subject. This is from Ephesians chapter 6, verse 10 through to 20. And we said the armor that is described here is not to be taken literally. As Christians, we don't have a literal armor. But Paul uses the armor as an analogy to describe certain truths and concepts. And we are to apply these to our lives in the Christian battle with Satan. Now, we've already seen two pieces of the armor. Chapter
6
and verse 14. Which is the belt of truth, which tells us that we are to be ready for battle, and the truth must grip us as a belt grips a person.
ਔਰ ਸੱਚਾਈ ਕਿ ਕਮਰ ਨੂੰ ਕੱਸ ਲਵੇ ਕਿ ਜਿਸ ਤਰ੍ਹਾਂ ਜਿਹੜੀ ਬੈਲਟ ਹੁੰਦੀ ਆ ਉਹ ਸਾਡੀ ਲੱਕ ਨੂੰ ਕੱਸਦੀ ਆ।
Last time we saw the breastplate of righteousness.
ਔਰ ਅਸੀਂ ਲਾਸਟ ਦੇਖਿਆ ਸੀਗਾ ਕਿ ਜੋ ਜੋ ਸੰਜੋ ਪਹਿਨਦੇ ਆ।
Which speaks of the doctrine of justification by faith.
ਔਰ ਜਿੱਥੋਂ ਸਾਨੂੰ ਪਤਾ ਲੱਗਾ ਕਿਸ ਤਰ੍ਹਾਂ ਅਸੀਂ ਵਿਸ਼ਵਾਸ ਦੁਆਰਾ ਧਰਮੀ ਠਹਿਰ ਜਾਂਦੇ ਆ।
That tells us when we come to Christ, we are given the righteousness of Christ.
ਔਰ ਦੱਸਿਆ ਗਿਆ ਸੀਗਾ ਕਿ ਜਦੋਂ ਅਸੀਂ ਪ੍ਰਭੂ ਦੇ ਕੋਲ ਆਉਂਦੇ ਹਾਂ ਤੇ ਫਿਰ ਸਾਨੂੰ ਧਾਰਮਿਕਤਾ ਦਿੱਤੀ ਜਾਂਦੀ ਹੈ।
And so if Satan accuses us,
ਔਰ ਜਦੋਂ ਸ਼ੈਤਾਨ ਸਾਡੇ ਤੇ ਦੋਸ਼ ਲਾਉਂਦਾ ਆ,
we are to remember we are clothed with the righteousness of Jesus.
ਔਰ ਫਿਰ ਸਾਨੂੰ ਯਾਦ ਰੱਖਣ ਦੀ ਲੋੜ ਆ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਧਾਰਮਿਕਤਾ ਦੇ ਨਾਲ ਢਕਿਆ ਗਿਆ ਹੈ।
So we can say, you know, yes, Satan accused me, but look at Christ. He's perfect and I am covered with his righteousness.
ਹਾਂ ਕਿ ਜ਼ਰੂਰ ਜਦੋਂ ਸ਼ੈਤਾਨ ਸਾਡੇ ਤੇ ਦੋਸ਼ ਲਾਵੇ ਤੇ ਅਸੀਂ ਕਹਿ ਸਕਦੇ ਹਾਂ ਕਿ ਹਾਂ ਕਿ ਹੁਣ ਅਸੀਂ ਪ੍ਰਭੂ ਦੀ ਧਾਰਮਿਕਤਾ ਨਾਲ ਢਕੇ ਹੋਏ ਹਾਂ।
Now the third piece of armor is described in chapter 6 and verse 15.
ਔਰ ਜਿਹੜਾ ਤੀਸਰਾ ਇਹ ਸਾਨੂੰ ਸ਼ਸਤਰ ਵਸ ਮਿਲਦਾ ਆ ਉਹ 6 ਦੇ ਦੀ 15 ਆਇਤ ਵਿੱਚ।
It says having shod your feet with the preparation of the gospel of peace.
ਔਰ ਇੱਥੇ ਜੋ ਇੱਥੇ ਲਿਖਿਆ ਹੋਇਆ ਕਿ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ।
So Paul is talking about the footwear of a Roman soldier.
ਔਰ ਇੱਥੇ ਪੌਲਸ ਗੱਲ ਕਰ ਰਿਹਾ ਆ ਹੁਣ ਕਿ ਜਿਹੜਾ ਰੋਮਨ ਸਿਪਾਹੀ ਸੀਗਾ ਜਦੋਂ ਉਹਦੇ ਪੈਰਾਂ ਵਿੱਚ ਜੁੱਤੀ ਪਾਈ ਸੀ।
Now we generally speaking tend to treat shoes like a fashion item.
ਔਰ ਕਈ ਵਾਰ ਅਸੀਂ ਆਮ ਤੌਰ ਤੇ ਕੀ ਦੇਖਦੇ ਆ ਕਿ ਅਸੀਂ ਸੋਚਦੇ ਆ ਕਿ ਜਿਹੜੀ ਜੁੱਤੀ ਅਸੀਂ ਪਾਉਂਦੇ ਆ ਉਹ ਇੱਕ ਫੈਸ਼ਨ ਦੇ ਤੌਰ ਤੇ ਪਾਉਂਦੇ ਆ।
But shoes were really developed to protect people's feet from the rough terrain, especially as a Roman soldier.
ਔਰ ਜਿਹੜੀ ਜੁੱਤੀ ਉਸ ਸਮੇਂ ਦੀ ਖਾਸ ਕਰਕੇ ਬਿਆਨ ਕਰਦੀ ਆ ਕਿ ਜਿਹੜਾ ਸਿਪਾਹੀ ਆ ਉਹਦੀ ਜੋ ਜੋ ਪੈਰਾਂ ਦੀ ਹਿਫਾਜ਼ਤ ਉਹਦੇ ਨਾਲ ਹੁੰਦੀ ਆ।
Now I understand we need different shoes for different things.
ਜ਼ਰੂਰ ਅਸੀਂ ਕਹਿ ਸਕਦੇ ਆ ਕਿ ਜਿਹੜੀ ਸਾਨੂੰ ਜੁੱਤੀ ਹੁੰਦੀ ਆ ਉਹ ਫਰਕ ਫਰਕ ਕੰਮਾਂ ਦੇ ਵਾਸਤੇ ਸਾਨੂੰ ਫਰਕ ਫਰਕ ਜੁੱਤੀ ਚਾਹੀਦੀ ਹੁੰਦੀ
ਹੈ। One pair for casual use.
ਔਰ ਕਈ ਵਾਰ ਜਿਹੜੇ ਅਸੀਂ ਆਮ ਸਧਾਰਨ ਜਦੋਂ ਇੱਧਰ ਉੱਧਰ ਜਾਂਦੇ
ਹਾਂ। Another pair for maybe special occasions.
ਔਰ ਹੋ ਸਕਦਾ ਕੋਈ ਜੇ ਜੁੱਤੀ ਆ ਉਹ ਹੋਵੇ ਜਦੋਂ ਅਸੀਂ ਖਾਸ ਕਿਸੇ ਮੌਕੇ ਵਾਸਤੇ।
Trainers for sports and maybe a pair of shoes for DIY.
ਔਰ ਜਿਹੜੇ ਟ੍ਰੇਨਰ ਹੁੰਦੇ ਉਹ ਕਈ ਵਾਰੀ ਜਦੋਂ ਖਾਸ ਕਰਕੇ ਤੁਰਨ ਤੁਰਨ ਜਾਣਾ ਹੋਵੇ ਜਾਂ ਫਿਰ ਜਿਹੜੇ ਕਈ ਹੁੰਦੇ ਜੁੱਤੀਆਂ ਜੇ ਅਸੀਂ ਕੰਮ ਕੁੰਮ ਕਰਨਾ ਹੋਵੇ।
But sisters please don't take offense here.
ਔਰ ਇੱਥੇ ਭੈਣਾਂ ਦੇ ਅੱਗੇ ਅਸੀਂ ਮਾਫੀ ਮੰਗਦੇ ਕਿ ਤੁਸੀਂ ਗੁੱਸਾ ਨਾ ਕਰਨਾ।
It be interesting to know how many pairs of shoes you have at home.
ਔਰ ਬੜੀ ਦਿਲਚਸਪ ਦੀ ਗੱਲ ਹੈ ਕਿ ਜਾਣਨਾ ਕਿ ਕਿੰਨੇ ਕੁ ਤੁਹਾਡੇ ਕੋਲ ਜਿਹੜੀ ਜੁੱਤੀਆਂ ਘਰ ਹੋਣਗੀਆਂ।
But some ladies, not all, some
ਸਾਰੀਆਂ ਤੇ ਨਹੀਂ ਪਰ ਹੋ ਸਕਦਾ ਕਈਆਂ ਦੇ ਕੋਲ
seem to have shoes for everything.
ਔਰ ਉਹਨਾਂ ਦੇ ਕੋਲ ਹਰ ਇੱਕ ਮਕਸਦ ਦੇ ਵਾਸਤੇ ਹਰ ਇੱਕ ਮੌਕੇ ਦੇ ਵਾਸਤੇ ਸ਼ੂ ਤਿਆਰ ਆ।
One for home,
ਇੱਕ ਘਰ ਵਾਸਤੇ।
One for church,
ਇੱਕ ਚਰਚ ਨੂੰ ਆਉਣ ਵਾਸਤੇ।
One for work,
ਇੱਕ ਕੰਮ ਵਾਸਤੇ।
Another to go to town,
ਔਰ ਇੱਕ ਜਿਹੜਾ ਜੋ ਟਾਊਨ ਜਾਣਾ ਹੈ।
Another for a special occasion,
ਔਰ ਹੋਰ ਕੋਈ ਖਾਸ ਮੌਕਿਆਂ ਵਾਸਤੇ।
Another for a blue dress,
ਔਰ ਉਹ ਕਿ ਜਿਹੜੀ ਬਲੂ ਡਰੈਸ ਦੇ ਨਾਲ ਮੈਚ ਕਰਦੀ ਹੈ।
Another for a green dress,
ਔਰ ਇੱਕ ਗ੍ਰੀਨ ਦੇ ਨਾਲ ਜੋ ਮੈਚ ਕਰਦੀ ਹੈ।
One flat shoes,
ਔਰ ਇੱਕ ਜਿਹੜਾ ਬਿਲਕੁਲ ਥੱਲੇ।
Another high heels,
ਔਰ ਇੱਕ ਜੋ ਹਾਈ ਹੀਲ ਹੁੰਦੀ ਹੈ।
Another with pointed sharp front,
ਔਰ ਉਹ ਕਿ ਜਿਹੜੇ ਇੱਕ ਤਿੱਖੀ ਨੋਕ ਵਾਲੇ ਹੁੰਦੇ ਆ।
Another to drive the car,
ਔਰ ਉਹ ਜੁੱਤੀ ਜਿਹੜੀ ਗੱਡੀ ਚਲਾਉਣ ਵਾਸਤੇ ਹੁੰਦੀ
ਹੈ। Another to go to the bathroom,
ਔਰ ਇੱਕ ਉਹ ਕਿ ਜਦੋਂ ਬਾਥਰੂਮ ਜਾਣਾ।
Another to go shopping,
ਔਰ ਇੱਕ ਜਦੋਂ ਦੁਕਾਨਾਂ ਦੇ ਵਿੱਚ ਜਾਣਾ ਹੈ।
The list is endless,
ਔਰ ਇਹ ਜਿਹੜੀ ਲਿਸਟ ਹੈ ਬੜੀ ਲੰਬੀ ਹੋ ਜਾਂਦੀ ਹੈ।
Not all sisters are like this,
ਔਰ ਸਦਾ ਸਾਰੀਆਂ ਭੈਣਾਂ ਇਦਾਂ ਨਾ ਕਰਦੀਆਂ ਹੋਣ।
But for the life of me I really don't understand, maybe it's because I'm a man,
ਔਰ ਹੋ ਸਕਦਾ ਬੰਦਿਆਂ ਵਾਸਤੇ ਗੱਲ ਸਮਝਣੀ ਮੁਸ਼ਕਲ ਹੋਵੇ।
But you can see shoes today are more of a fashion item,
ਔਰ ਕੀ ਇਥੇ ਦੇਖਦੇ ਕਿ ਇੱਕ ਫੈਸ਼ਨ ਦੇ ਤੌਰ ਤੇ ਜਿੱਤੀ ਵੀ ਕਈ ਵਾਰੀ ਚੱਲ ਪੈਂਦੀ ਹੈ।
But in Paul's day,
ਪਰ ਪੌਲਸ ਦੇ ਦਿਨਾਂ ਦੇ ਵਿੱਚ
Roman soldier wore footwear because it served a purpose,
ਔਰ ਜਿੱਥੋਂ ਇੱਥੇ ਪੌਲਸ ਦੱਸਦਾ ਕਿ ਜਿਹੜਾ ਰੋਮਨ ਸਿਪਾਹੀ ਉਸ ਸਮੇਂ ਦੇ ਵਿੱਚ ਜੁੱਤੀ ਪਾਉਂਦਾ ਆਪਣੇ ਪੈਰਾਂ ਦੀ ਹਿਫਾਜ਼ਤ ਲਈ।
So firstly, what was the purpose of a Roman soldier's shoes?
ਔਰ ਜੇ ਪਹਿਲੀ ਗੱਲ ਦੇਖਣੀ ਆ ਕਿ ਉਸ ਸਮੇਂ ਦਾ ਜੋ ਕਿ ਮਕਸਦ ਕੀ ਸੀਗਾ ਕਿ ਜਿਹੜਾ ਰੋਮਨ ਸਿਪਾਹੀ ਉਹ ਪਾਉਂਦਾ ਹੈ।
Now what Paul had in mind was something like this.
ਔਰ ਇੱਥੇ ਦੇਖਦੇ ਆ ਕਿ ਜੋ ਪੌਲਸ ਗੱਲ ਕਰਦਾ ਉਹ ਮਾਲ ਚਿਹੇ ਗੱਲ ਆ।
A caliger it's called. a half boot. It was made of leather. It left the toes free. And as you can see, it was a type of sandal that had straps and held the soldiers' feet, gripped onto the feet tightly. Including the ankles as well. The bottom looked like this. It had spikes, hobnails. To give the soldier a firm grip. So that he could stand firmly on his feet when he engaged in battle, especially when there was hand-to-hand combat, or when he had to walk or run down hills. The hobnails would prevent him from slipping. Also, in those days, the enemy would lay traps. They would have pointed spikes, rods, which they would camouflage and put in the ground. And so if a soldier had poor footwear, then obviously the spikes would go into his feet. And the spikes would tear into the soldier's flesh. And it would injure the soldier and bring the soldier down. And put the soldier out of action. So it'd be a bit like walking over glass without any shoes. And the point is, if the soldier was injured, his feet were injured, no matter how strong that soldier was, it doesn't matter how big his sword was. It doesn't matter how muscular he was. If his feet were injured, and they were flawed, they were out of action. So a soldier's footwear was absolutely essential. To give him a firm grip. To give him stability and mobility in the battle. So this was the purpose of the shoes. It was to give the soldier stability and mobility. Secondly then, what does this convey to us spiritually? When we engage in the battle with Satan. Now, of all the different parts of the armor of God, I think the shoes probably are the most difficult to interpret.
ਜਿਸ ਤਰ੍ਹਾਂ ਜਿਹੜੇ ਬਾਕੀ ਸ਼ਸਤਰ ਬਸ ਦੇਖੇ ਆ, ਜਦੋਂ ਅਸੀਂ ਜੁੱਤੀ ਦੀ ਗੱਲ ਕਰਦੇ ਹਾਂ ਆਤਮਿਕ ਜੁੱਤੀ ਦੀ, ਉਹ ਫਿਰ ਬਿਆਨ ਕਰਨੀ ਬਾਕੀ ਨਾਲੋਂ ਮੁਸ਼ਕਲ ਆ।
ਇਟਸ ਐਕਚੁਅਲੀ ਕੁਆਈਟ ਡਿਫਿਕਲਟ ਟੂ ਗੈਟ ਇਨ ਟੂ ਪੌਲਸ ਮਾਈਂਡ ਹੇਅਰ ਐਂਡ ਟੂ ਅੰਡਰਸਟੈਂਡ ਵਟ ਹੀ ਹੈਡ ਇਨ ਮਾਈਂਡ।
ਔਰ ਇੱਥੇ ਜਿਹੜੀ ਗੱਲ ਆ ਉਹ ਥੋੜ੍ਹੀ ਮੁਸ਼ਕਲ ਹੈ ਸਮਝਣੀ ਕਿ ਪੌਲਸ ਦਾ ਉਸ ਸਮੇਂ ਕਿੱਥੇ ਧਿਆਨ ਲੱਗਾ, ਕੀ ਉਹ ਸਮਝਾਉਣਾ ਚਾਹੁੰਦਾ ਹੈ।
ਬਟ ਆਈ ਥਿੰਕ ਦੇਰ ਆਰ ਟੂ ਥਿੰਗਸ।
ਪਰ ਇੱਥੇ ਦੋ ਗੱਲਾਂ ਦੇਖ ਸਕਦੇ ਹਾਂ।
ਦ ਫਰਸਟ ਵਨ ਇਜ਼ ਆਬਵੀਅਸ।
ਔਰ ਪਹਿਲੀ ਜਿਹੜੀ ਆਮ ਸਾਨੂੰ ਦਿਖਦੀ ਆ।
ਦ ਸੈਕੰਡ ਵਨ ਇਜ਼ ਡਿਬੇਟੇਬਲ।
ਔਰ ਜਿਹੜੀ ਦੂਸਰੀ ਆ ਉਹ ਉੱਤੇ ਸ਼ਾਇਦ ਥੋੜੀ ਬਹਿਸ ਹੋ ਸਕਦੀ।
ਸੋ ਵਟ ਇਜ਼ ਦ ਫਰਸਟ ਥਿੰਗ?
ਪਹਿਲੀ ਗੱਲ ਕਿਹੜੀ ਆ?
ਵੇਅਰ ਦੇਰ ਇਜ਼ ਨੋ ਕੰਟਰੋਵਰਸੀ, ਵਟ ਡਸ ਇਟ ਕਨਵੇ?
ਔਰ ਜਿਹੜੀ ਪਹਿਲੀ ਗੱਲ ਹੈ ਕਿ ਜਿਹੜੀ ਸਾਰੇ ਇੱਥੇ ਵਿਸ਼ਵਾਸ ਕਰਦੇ, ਇੱਥੇ ਕੋਈ ਬਾਹਲੀ ਬਹਿਸ ਕਰਨ ਵਾਲੀ ਗੱਲ ਨਹੀਂ ਹੈਗੀ।
ਵੈਲ ਫਰਸਟਲੀ ਵੀ ਆਰ ਟੂ ਸਟੈਂਡ ਫਰਮ ਅਗੇਂਸਟ ਦ ਸਕੀਮਸ ਆਫ ਦ ਡੈਵਲ।
ਔਰ ਪਹਿਲੀ ਗੱਲ ਕਿ ਸਾਨੂੰ ਮਜ਼ਬੂਤ ਇੱਕ ਜਗ੍ਹਾ ਤੇ ਖੜੇ ਹੋਣ ਦੀ ਲੋੜ ਆ ਜੋ ਸ਼ੈਤਾਨ ਦੀਆਂ ਸਕੀਮਾਂ ਆ।
ਵਾਟਸ ਦ ਡੈਵਲਸ ਟਾਸਕ?
ਜੋ ਸ਼ੈਤਾਨ ਆ ਉਹਦਾ ਕੀ ਕੰਮ ਆ?
ਇਟਸ ਟੂ ਮੇਕ ਅਸ ਫਾਲ ਸਪਿਰਚੁਅਲੀ।
ਔਰ ਉਹਦਾ ਕੀ ਕੰਮ ਆ ਕਿ ਉਹ ਸਾਨੂੰ ਆਤਮਿਕ ਤੌਰ ਤੇ ਡਿੱਗੇ।
ਹੀ ਅਟੈਕਸ ਅਸ।
ਉਹ ਸਾਡੇ ਤੇ ਹਮਲਾ ਕਰਦਾ।
ਹੀ ਵਾਂਟਸ ਟੂ ਫਲੋਰ ਅਸ।
ਔਰ ਉਹ ਚਾਹੁੰਦਾ ਕਿ ਅਸੀਂ ਧਰਤੀ ਤੇ ਡਿੱਗ ਜਾਈਏ।
ਹੀ ਵਾਂਟਸ ਟੂ ਡਿਸੇਬਲ ਅਸ।
ਔਰ ਉਹ ਚਾਹੁੰਦਾ ਕਿ ਅਸੀਂ ਨਕਾਮ ਹੋ
ਜਾਈਏ। ਸੋ ਦੈਟ ਵੀ ਬਿਕਮ useless in the spiritual battle.
ਤਾਂ ਕਿ ਜਿਹੜੀ ਲੜਾਈ ਆ ਉਹਦੇ ਵਿੱਚ ਅਸੀਂ ਇੰਨੇ ਕਾਮਯਾਬ ਨਾ ਹੋਈਏ।
ਹੀ ਟ੍ਰਾਈਜ਼ ਟੂ ਟ੍ਰੈਪ ਅਸ ਥਰੂ ਡਿਫਰੈਂਟ ਸਕੀਮਸ।
ਔਰ ਉਹ ਫਰਕ ਫਰਕ ਚਾਲਾਂ ਚੱਲਦਾ ਆ ਆਪਣੇ ਕਾਮਯਾਬ ਹੋਣ ਵਾਸਤੇ।
ਹੀ ਵਾਂਟਸ ਟੂ ਰਿਪ ਆਵਰ ਫੀਟ ਅਪਾਰਟ।
ਔਰ ਉਹ ਚਾਹੁੰਦਾ ਕਿ ਜਿਹੜੇ ਸਾਡੇ ਪੈਰ ਆ ਉਹ ਜ਼ਖਮੀ ਹੋ ਜਾਣ।
ਸੋ ਦੈਟ ਵੀ ਫਾਲ ਐਂਡ ਵੀ ਬਿਕਮ ਟੋਟਲੀ ਇਨਇਫੈਕਟਿਵ ਐਸ ਕ੍ਰਿਸਚੀਅਨ ਸੋਲਜਰਸ।
ਤਾਂ ਕਿ ਅਸੀਂ ਜਦੋਂ ਲੜਾਈ ਜਦੋਂ ਸਾਡੇ ਪੈਰ ਜ਼ਖਮੀ ਹੋ ਜਾਣ, ਅਸੀਂ ਫਿਰ ਜਿਹੜੇ ਆਤਮਿਕ ਤੌਰ ਤੇ ਸਿਪਾਹੀ ਜਿੰਨੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਨਹੀਂ ਹੋਵਾਂ।
ਹੀ ਡਸ ਦਿਸ ਥਰੂ ਫਾਲਸ ਡਾਕਟ੍ਰਿਨ।
ਔਰ ਉਹ ਝੂਠੀ ਸਿੱਖਿਆ ਲੈ ਕੇ ਆਉਂਦਾ ਹੈ।
ਹੀ ਵਿਲ ਟ੍ਰਾਈ ਟੂ ਡੂ ਥਰੂ ਪਰਸੀਕਿਊਸ਼ਨ।
ਔਰ ਉਹ ਸਾਡੇ ਤੇ ਸਤਾਉ ਲੈ ਕੇ ਆਉਂਦਾ ਹੈ।
ਸੋ ਦੈਟ ਵੀ ਡੋਨਟ ਸਟੈਂਡ ਆਰ ਗਰਾਉਂਡ ਐਂਡ ਵੀ ਕੰਪਰੋਮਾਈਜ਼।
ਔਰ ਤਾਂ ਕਿ ਅਸੀਂ ਚੰਗੇ ਮਜ਼ਬੂਤ ਨਾ ਹੋਈਏ ਔਰ ਅਸੀਂ ਸਮਝੌਤਾ ਕਰਨ ਲੱਗ ਪਈਏ।
ਸਮਟਾਈਮਸ ਹੀ ਟ੍ਰਾਈਜ਼ ਟੂ ਮੇਕ ਅਸ ਫਾਲ ਥਰੂ ਵੈਰੀ ਡਿਫਿਕਲਟ ਸਿਚੁਏਸ਼ਨਸ।
ਔਰ ਕਈ ਵਾਰੀ ਉਹ ਸਾਨੂੰ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਲੈ ਕੇ ਜਾਂਦਾ ਹੈ।
ਐਂਡ ਹੀ ਵਿਲ ਰੂਇਨ ਆਵਰ ਵਿਟਨੈਸ ਸੋ ਦੈਟ ਵੀ ਫਾਲ ਐਂਡ ਆਵਰ ਵਿਟਨੈਸ ਆਫ ਮੈਨੀ ਮੈਨੀ ਇਅਰਸ ਗੋਸ।
ਔਰ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਸਾਡੀ ਗਵਾਹੀ ਕਈ ਸਾਲਾਂ ਤੋਂ ਬਣੀ ਹੁੰਦੀ ਆ ਉਹ ਉਹਦੇ ਵਿੱਚ ਨੁਕਸਾਨ ਹੋ ਜਾਂਦਾ
ਹੈ। ਸਮਟਾਈਮਸ ਬਟ ਹੀ ਵਿਲ ਟੇਕ ਅਸ ਐਂਡ maybe bring bad company our way that influences us rather than us influencing sinners.
Aur kai vari shaitan jehdi hai saadi sangat saade vich log oh le aunda hai unna da asar saade te bura hunda bajaye ke saada asar unna te hove.
I believe at the moment, especially with COVID,
aur khaas karke jo is vele mahol jo COVID da chal reha,
there is a real danger.
Aur ek is vele ek asli khatra hai.
And I'm seeing this.
Aur ye dekhne ko milta hai
that because we have been out of church for a whole year.
Aur kyunki sanu saal ek ho gaya ke jis tarah mandli vich aam taur te aunde hunde si hun nahi aaye.
Satan is now using this to floor us so we backslide.
Aur shaitan ki kar reha hai ke oh sanu is vele sitna chahunda hai taan ke assi thande pe jaiye piche chal jaiye.
So that we don't walk with God. Lethargy settling in. Bad habits have settled in.
Aur taan ke assi jehdi chaal ya jehdi saadi honi chahidi theek chaal oh na si chal sakiye aur saade vich jo hor kehdi jaisi thande pe gaye ja buriyan aata san pe gayi.
And to get back to normality seems like a big hard effort.
Aur kon san bada sanu mushkil lagda ke jis tarah pehla sara kuch hunda siga oh assi kariye uch shamil hoye bada ਵੱਡਾ ਭਾਰ ਲੱਗਦਾ
ਹੈ। Not only do we have to battle with Satan but with our own flesh.
ਇਹ ਨਹੀਂ ਕਿ ਸਿਰਫ ਸ਼ੈਤਾਨ ਦੇ ਨਾਲ ਹੀ ਸਾਡੀ ਲੜਾਈ ਲੱਗੀ ਹੋਈ ਆ, ਸਾਡਾ ਆਤਮ ਅਸੀਂ ਆਪ ਜਿਹੜਾ ਅਸੀਂ ਹੈਗੇ ਆ ਸਾਡਾ ਵਜੂਦ ਉਹਦੇ ਨਾਲ ਵੀ ਲੜਾਈ ਲੱਗੀ
ਹੋਈ ਆ। This is what Satan tries to do in different ways so that we fall.
ਔਰ ਇਹ ਕੁਛ ਹੀ ਜਿਹੜਾ ਸ਼ੈਤਾਨ ਇਹ ਕਰਦਾ ਆ ਤਾਂ ਕਿ ਅਸੀਂ ਡਿੱਗ ਪਈਏ।
The reformer Martin Luther.
ਜਿਹੜਾ ਜਾਗਰਤ ਲਿਆਉਣ ਵਾਲਾ ਮਾਰਟਿਨ ਲੂਥਰ ਸੀ,
who was told to recant or renounce his faith by the Roman Catholic Church.
ਔਰ ਜਿਹਨੂੰ ਕਿਹਾ ਗਿਆ ਰੋਮਨ ਕੈਥੋਲਿਕ ਕਿ ਹਾਂ ਕਿ ਤੂੰ ਇਨਕਾਰ ਕਰ ਦੇ ਜੋ ਵਿਸ਼ਵਾਸ ਕਰਦਾ ਹੈ।
And the whole weight of the false teaching of the Catholic Church was against him.
ਔਰ ਕੀ ਹੋਇਆ ਕਿ ਸਾਰਾ ਕੁਝ ਜਿੰਨਾ ਵੀ ਜ਼ੋਰ ਲਾਉਣਾ ਸੀਗਾ
He said, I will not retract or recant. Here I stand. I can do no other, so help me God. Will we stand firm? Be very careful. Satan wants to trap us. Satan wants to wound us. Satan wants to injure us. Satan wants to floor us. Paul says in 1 Corinthians chapter 10 verse 12, let him who thinks he stand take heed lest he fall. The shoes are there to help us to make a stand, to stand our ground against Satan's attacks. And if you look at the passage here, this whole passage of the armor of God, this is the language he employs. He says, stand, stand again and again. Verse 11, put on the whole armor of God that you may be able to stand against the wiles of the devil.
Verse 13,
therefore take up the whole armor of God that you may be able to withstand in the evil day, and having done all to stand.
Verse 14,
stand therefore. Can you see the language here? Stand. Resist the devil. Use the whole armor of God. And of course we have to stand with our shoes. Verse 15, having shod your feet with the preparation of the gospel of peace. But you say, okay, I understand what they're there for. But what are these shoes? What exactly is this thing? Yes, the shoes symbolize standing firm. It says standing firm with the preparation of the gospel of peace. But what is that? Paul is saying we can only stand firm in the battle with the peace that the gospel brings to us. In the NIV, it says, with the feet fitted with the readiness that comes from the gospel of peace. So Paul is saying Satan will try to attack you so that you fall spiritually. He'll take you through tough terrain. But what will stop you from falling? What will make you stand firm? It is the confidence, the assurance that comes from the gospel of peace.
ਸਾਡੇ ਕੋਲ ਵਿਸ਼ਵਾਸ ਹੁੰਦਾ ਆ ਜੋ ਸਾਨੂੰ ਖੁਸ਼ਖਬਰੀ ਜਦੋਂ ਮੇਲ ਮਿਲਾਪ ਦੀ ਪਰਮੇਸ਼ਰ ਹੁੰਦੀ
ਨਾ ਦਿਸ ਇਜ਼ ਵਾਟ ਪੌਲ ਵਾਸ ਟਾਕਿੰਗ ਅਬਾਊਟ ਇਨ ਰੋਮਨਸ ਰੋਮਨਸ ਚੈਪਟਰ 5
ਔਰ ਰੋਮੀਆਂ ਦੀ ਪੱਤਰੀ ਜਿਹੜਾ ਪੰਜਵਾਂ ਅਧਿਆਇ ਉੱਥੇ ਪੌਲ ਇਹ ਗੱਲ ਕਰਦਾ ਆ
ਇਟ ਸੇਜ਼ ਦਿਸ verse 1 therefore having been justified by faith we have peace with god through our lord jesus christ
aur itthe oh ehi gal karda ke hun assi parmeshwar de vich vishwas dwara dharmi thrae gaye ha
it's we have peace with god
aur assi parmeshwar de ko naal shanti vich ha
because we've been justified
kyunki assi dharmi thrae gaye ha
look at verse 2 through whom also we have access by faith into this grace in which we stand and rejoice in hope of the glory of God.
ਪੰਜ ਦੀ ਦੋ ਐਦ ਜਿਹਦੇ ਰਾਹੀਂ ਵੀ ਅਸੀਂ ਨਿਸ਼ਚੈ ਨਾਲ ਉਸ ਕਿਰਪਾ ਵਿੱਚ ਅਪੜੇ ਜਿਹਦੇ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਅਤੇ ਅਭਿਮਾਨ ਕਰਦੇ ਹਾਂ
It's because of this peace that we have with God.
ਇਸ ਕਰਕੇ ਕਿਉਂਕਿ ਪਰਮੇਸ਼ਰ ਦੇ ਨਾਲ ਸਾਡਾ ਮੇਲ ਮਿਲਾਪ ਹੋ ਗਿਆ
that we have access to the throne of God
aur parmeshwar de sagasan de kol jaan vaste sanu ijazat hai
and therefore we are able to stand
aur is karke assi hun khade ho sakde hain
it's because of the gospel
kyunki jehdi khushkhabri sanu mil gayi
gospel means good news
jehdi khushkhabri eh hai ki jehdi changi khabar sanu
we were at war with god but now we're at peace with god through christ
aur pehla ki siga ki saadi parmeshwar de naal ladai lagi hoyi sigi hun ਪਰਮੇਸ਼ਰ ਦੇ ਨਾਲ ਸਾਡਾ ਮੇਲ ਮਿਲਾਪ ਹੋ ਗਿਆ ਪ੍ਰਭੂ ਦੇ ਵਿੱਚ
Now we are children of God
ਔਰ ਹੁਣ ਅਸੀਂ ਪਰਮੇਸ਼ਰ ਦੇ ਬੱਚੇ ਕਹਲਾਉਨੇ
ਆ Now God is on our side
ਔਰ ਹੁਣ ਪਰਮੇਸ਼ਰ ਸਾਡੀ ਵੱਲ ਆ
We are on God's side in the battle
ਔਰ ਹੁਣ ਅਸੀਂ ਪਰਮੇਸ਼ਰ ਦੇ ਪਾਸੇ ਆ ਲੜਾਈ ਦੇ ਵਿੱਚ
And this is amazing
ਔਰ ਇਹ ਬਹੁਤ ਹੈਰਾਨ ਵਾਲੀ
As we said this morning if God is for us Who can be against us?
ਔਰ ਜਿਸ ਤਰ੍ਹਾਂ ਸੂਰੇ ਕਿਹਾ ਗਿਆ ਸੀ ਕਿ ਜੇ ਪਰਮੇਸ਼ਰ ਹੀ ਸਾਡੇ ਵਾਲੇ ਆ ਤੇ ਸਾਡੇ ਖਿਲਾਫ ਕੌਣ ਹੋ ਸਕਦਾ
If Satan tries to floor you
ਕਿ ਜੇ ਸ਼ੈਤਾਨ ਚਾਹੁੰਦਾ ਕਿ ਉਹ ਤੈਨੂੰ ਸਿੱਟਣਾ ਜ਼ਮੀਨ ਤੇ
We are to remember that we are victorious in Christ
ਔਰ ਫਿਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਪ੍ਰਭੂ ਦੇ ਵਿੱਚ ਜੇਤੂ ਆ
Christ has crushed Satan on the cross
ਔਰ ਪ੍ਰਭੂ ਨੇ ਕੀ ਕੀਤਾ ਸਲੀਬ ਤੇ ਸ਼ੈਤਾਨ ਨੂੰ ਉੱਥੇ ਉਹਨੂੰ ਕੁਚਲ ਦਿੱਤਾ
And now I am on the winning side
ਔਰ ਹੁਣ ਮੈਂ ਕਿਸ ਪਾਸੇ ਆ ਜਿਹੜੀ ਜਿੱਤ ਵਾਲੇ ਪਾਸੇ
Now God is with me
ਔਰ ਹੁਣ ਪਰਮੇਸ਼ਰ ਮੇਰੇ ਨਾਲ ਆ
God indwells me by his holy spirit
ਔਰ ਪਰਮੇਸ਼ਰ ਮੇਰੇ ਵਿੱਚ ਵਸਦਾ ਆ ਪਵਿੱਤਰ ਆਤਮਾ ਦੁਆਰਾ
Therefore I can be victorious in the battle
ਔਰ ਇਸ ਕਰਕੇ ਹੁਣ ਮੈਂ ਲੜਾਈ ਵਿੱਚ ਜਿੱਤ ਪਾ ਸਕਦਾ ਆ
And we are to hold on to that
ਔਰ ਇਸ ਗੱਲ ਨੂੰ ਅਸੀਂ ਫੜ ਕੇ ਰੱਖਣਾ
ਹੈ We are to believe it we are to trust it
ਔਰ ਹੁਣ ਅਸੀਂ ਇਸ ਗੱਲ ਤੇ ਵਿਸ਼ਵਾਸ ਕਰਨਾ ਹੈ ਤੇ ਭਰੋਸਾ ਰੱਖਣਾ ਹੈ
When Satan comes and he tries to floor you and bring you down
ਔਰ ਜਦੋਂ ਸ਼ੈਤਾਨ ਆਉਂਦਾ ਆ ਔਰ ਉਹ ਸਾਨੂੰ ਥੱਲੇ ਸਿੱਟਣਾ ਚਾਹੁੰਦਾ ਹੈ
This is what the shoes symbolize
ਔਰ ਜਿਹੜੀ ਜੁੱਤੀ ਆ ਇਸ ਗੱਲ ਦਾ ਸਾਨੂੰ ਨਿਸ਼ਾਨ
It's knowing that I'm a child of God
ਔਰ ਉਹ ਸਾਨੂੰ ਯਾਦ ਲਾਉਂਦੀ ਆ ਕਿ ਮੈਂ ਹੁਣ ਪਰਮੇਸ਼ਰ ਦਾ ਬੱਚਾ
Knowing that I'm at peace with God
ਔਰ ਇਹ ਸਾਨੂੰ ਯਾਦ ਰਹਿੰਦੇ ਕਿ ਪਰਮੇਸ਼ਰ ਦੇ ਨਾਲ ਹੁਣ ਮੇਰਾ ਮੇਲ ਮਿਲਾ
Because of this gospel message
ਕਿਉਂਕਿ ਇਹ ਜਿਹੜੀ ਖੁਸ਼ਖਬਰੀ ਆ ਮੇਰੇ ਕੋਲ ਪਹੁੰਚ ਚੁੱਕੀ ਆ
That brother sister is what gives us stability
ਔਰ ਭੈਣੋ ਭਾਈਓ ਇਹ ਸਾਨੂੰ ਆਪਣੀ ਜਗ੍ਹਾ ਤੇ ਸਾਨੂੰ ਮਜ਼ਬੂਤ ਖੜੇ ਕਰਦੀ
ਹੈ And holds us firm against Satan's attacks
ਔਰ ਕਿ ਜਦੋਂ ਸ਼ੈਤਾਨ ਦੇ ਹਮਲੇ ਹੁੰਦੇ ਆ ਫਿਰ ਸਾਨੂੰ ਉਹਦੇ ਵਿੱਚ ਖੜੇ ਹੋਣ ਚ ਮਦਦ ਮਿਲਦੀ ਆ
When I was at school
ਜਦੋਂ ਮੈਂ ਸਕੂਲ ਦੇ ਵਿੱਚ ਸੀ
I don't think I ever got bullied by anybody
ਮੈਨੂੰ ਇਹਨਾਂ ਦਾ ਯਾਦ ਨਹੀਂ ਕਿ ਸ਼ਾਇਦ ਕਿਸੇ ਹੋਰ ਨੇ ਮੈਨੂੰ ਨੁਕਸਾਨ ਕੋ ਪਹੁੰਚਾਇਆ ਹੋਵੇ
That's not because I was strong and muscular I was very skinny
ਔਰ ਇਹ ਕਰਕੇ ਕਿ ਮੈਂ ਬਹੁਤ ਸਿਗਾ ਮੇਰੇ ਬੜੇ ਡੋਲੇ ਛੋਲੇ ਸੀਗੇ ਪਰ ਕਾਫੀ ਪਤਲਾ ਸੀ
I think I've said this before I was so skinny that I used to be embarrassed to wear a t-shirt because my arms were so thin like matchsticks
aur main inna patla siga bhai kehnde ke main jadon paunda si t-shirt te jehde mere dole oh bade patre patre mainu sharmindgi aundi si
okay things have changed now I know
sama badal gaya hun tabdili aa gayi aa
but at school it was very different
par school de samay ch fark siga
but if somebody bullied me
aur je kise ne ਮੇਰੇ ਉੱਤੇ ਕੋਈ ਹਮਲਾ ਜਾਂ ਮੈਨੂੰ ਕੋਈ ਔਖਾ ਸਮਾਂ ਦੇਣਾ ਹੋਵੇ
ਆਈ ਵਾਜ਼ਨਟ ਅ ਕ੍ਰਿਸਚੀਅਨ ਦੈਨ ਆਫ ਕੋਰਸ
ਔਰ ਉਹ ਸਮੇਂ ਤੇ ਮੈਂ ਵਿਸ਼ਵਾਸ ਵਿੱਚ ਨਹੀਂ ਸੀ
ਆਈ ਕੁਡ ਸੇ ਡੂ ਯੂ نو ਹੂ ਆਈ ਐਮ
ਔਰ ਮੈਂ ਉਦੋਂ ਕਹਿ ਸਕਦਾ ਕਿ ਤੈਨੂੰ ਪਤਾ ਕਿ ਮੈਂ ਕੌਣ ਹਾਂ
ਡੂ ਯੂ نو ਹੂ ਮਾਈ ਬਿਗ ਬ੍ਰਦਰ ਇਜ਼ Now, my second eldest brother, he was a boxer. And everybody knew him. He used to train with Tony Wilson. I don't know if any of you know Tony Wilson or heard of him. He competed in the 1984 Olympic Games. And eventually he became the British light heavyweight champion. So if anybody messed around with me, I could say, you know who my brother is? And do you know who his best friend is? And when people heard the name of Tony Wilson, they would run away. Now, my eldest brother now, he was my second eldest brother, but he's now fat and unhealthy. He's not a believer and he talks too much. And I think if I had an arm wrestle with him now, I'd beat him. But knowing that at the time would have made me stand my ground. So people wouldn't bully me. The Bible says Jesus is not ashamed to call us his brothers. We are reconciled to God. God is our Father, Jesus is our brother. We are indwelt by the Holy Spirit. If Satan tries to mess around with us on our own, we are skinny, we are weak, we are useless. But knowing that the whole of the Godhead is with us, and we are at peace with God, and God comes to our aid, makes us stand firm. So this is what Paul is conveying when he speaks of having our feet shod with the gospel of peace. Secondly, and this is only going to take a few minutes, I'm only going to touch on this. Secondly, and some dispute this, Paul is speaking here about preaching the gospel. If you look at the language here, it seems to be taken from Isaiah 52 and verse
7,
where it says, how beautiful are upon the mountains are the feet of him who brings good news, and so on. And he speaks of a lone messenger whose beautiful feet run across the mountains. To bring good news to Jerusalem. And as he comes to the city, he shouts, peace. Good tidings, your God reigns. And this peace leads to blessings for the whole world.
And
Because it talks about the gospel reaching to the ends of the earth. The ends of the earth will see the salvation of God. And we see this worked out in the book of Ephesians. Because in chapter 2 and verse 14, it talks there about the middle wall of division that's been broken down. And there's no separation. There is peace between Jews and Gentiles. Because God has made the people into one people. And therefore we are to take the gospel of peace to others. Our feet are to be busy in evangelism. And the devil fears this. He hates it. Because the message of the cross is powerful. To rescue people. So we need to keep our boots strapped, prepared and ready for the work of the gospel. And I'm telling you, if we don't do this, if we don't use our energy in evangelism, whatever form that takes, if we're not busy, then Satan will attack. And we'll end up using our energy on other things that are sometimes not helpful. Or if we're not busy reaching out to the world, often Satan makes us go inward and we end up attacking each other. Being overcritical, we need to put our armor on. We need to take the gospel out. So let's be careful of Satan's devices. We are to stand firm and realize that we are at peace with God. He's with us. So we can stand firm. And let's be out there. Busy. In evangelism. With beautiful feet. Fighting Satan, the enemy. By taking the gospel out to the world. Amen.